ਸਾਨੂੰ ਸੂਰਮੇ ਬਣਨ ਦੀ ਵੀ ਹਰ ਇੱਕ ਜੀ ਸੱਚਾ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕੀ ਨੇ, ਇਹਨਾਂ ਨੇ ਚੰਗਾ ਪਤੀ, ਚੰਗੀ ਪਤਨੀ, ਚੰਗਾ ਮਾਂ, ਚੰਗਾ ਬਾਪ, ਚੰਗਾ ਦੁਕਾਨਦਾਰ, ਚੰਗਾ ਕਿਸਾਨ, ਸਮਾਜ ਦੇ ਵਿੱਚ ਜੋ ਜੋ ਕੁਛ ਤੁਸੀਂ ਹੋ ਉਹ ਚੰਗੇ ਬਣ ਕੇ ਵਿਚਰਨਾ। ਅਤੇ ਗੁਰੂ ਗ੍ਰੰਥ ਸਾਹਿਬ ਜੀਵਨ ਦੇ ਹਰ ਪੱਖ ਵਿੱਚ ਮਨੁੱਖ ਦੀ ਅਗਵਾਈ ਕਰਦੇ ਨੇ। ਉਦੋਂ ਕਹਿੰਦੇ ਜੇ ਤੂੰ ਸੂਰਮਾ ਬਣਨਾ, ਫਿਰ ਸੂਰਮਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਜਾਂ ਫਿਰ ਜਿਨ੍ਹਾਂ ਨੂੰ ਦੀਨ ਦੁਨੀਆਂ ਦੀ ਦੀਨ ਦੁਖੀਆਂ ਦੀ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕਹੇ ਮਜ਼ਲੂਮਾਂ ਨੇ। ਤਾਂ ਹਜ਼ੂਰ ਇੱਥੇ ਕਹਿੰਦੇ ਨੇ ਵੀ ਅਨੇਕਾਂ ਗਿਣਤੀ ਤੋਂ ਪਰੇ ਹੀ ਨੇ ਸੂਰਮੇ ਜਿਹੜੇ ਸ਼ਸਤਰਾਂ ਅਤੇ ਸ਼ਸਤਰਾਂ ਦੇ ਵਾਰ ਮੂੰਹਾਂ ਉੱਤੇ ਸਨਮੁੱਖ ਹੋ ਕੇ ਖਾਂਦੇ ਨੇ। ਅਸੰਖ ਮੋਨ ਲਿਵ ਲਾਏ ਤਾਰ, ਅਣਗਿਣਤ ਹੀ ਇੱਕ ਟੱਕ ਮੋਨ ਸਮਾਧੀ ਲਾਈ ਰੱਖਣ ਵਾਲੇ ਮੋਨੀ ਨੇ। ਮੋਨ ਦਾ ਮਤਲਬ ਮੋਨੀ, ਚੁੱਪ ਧਾਰਨ ਵਾਲੇ। ਮਹਾਰਾਜ ਨੇ ਕਿਹਾ ਹੈ ਤਾਂ ਬੜਾ ਚੰਗਾ ਗੁਣ, ਥੋੜ੍ਹਾ ਬੋਲਣਾ ਪਰ ਬਿਲਕੁਲ ਹੀ ਬੋਲਣਾ ਛੱਡ ਦੇਣਾ। ਮੋਨੀ ਬਗਿਆ ਜੀ ਬੋਲਦਾ ਹੀ ਨਹੀਂ। ਉਦੋਂ ਕਹਿੰਦੇ ਨਾ 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 ਨਾ, ਇਹ ਰਸਨਾ ਜੀਵ ਜਿਹੜੀ ਲਾਈ ਹੈ ਕਰਤਾ ਪੁਰਖ ਨੇ ਬੋਲਣ ਲਈ ਲਾਈ ਹੈ। ਇਹਦੇ ਨਾਲ ਬੋਲਣਾ ਕੀ ਹੈ? ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਬੋਲੋ ਜ਼ਰੂਰ। ਬੋਲਣਾ ਕੀ ਹੈ? ਸੱਚ। ਹੁਣ ਅਸੀਂ ਕਹਿੰਦੇ ਹਾਂ ਸੱਚ ਦਾ ਮਤਲਬ ਦੁਨਿਆਵੀ ਸੱਚ ਜੀ, ਮੈਂ ਸਵੇਰੇ ਦੁੱਧ ਸੱਚ, ਨਾਨਕ ਹੋਸੀ ਧੀ ਸੱਚ, ਉਹ ਸੱਚ ਹੈ, ਉਹਨੂੰ ਬੋਲਣਾ। ਬੋਲ ਸੋ ਧਰਮੀੜਿਆ, ਮੋਨ ਕੱਤ ਧਾਰੀ, ਤੂੰ ਮੋਨੀ ਨਾ ਬਣ। ਜ਼ਬਾਨ ਮਿਲੀ ਹੈ ਇਹਦਾ ਫਾਇਦਾ ਉਠਾਓ, ਕਰਤਾ ਪੁਰਖ ਨੇ ਜੀਭ ਦਿੱਤੀ ਹੈ, ਇਹਦੇ ਨਾਲ ਭਲੇ ਦਾ ਜਿੱਥੇ ਜਾਏ ਬਹੀਏ ਭਲਾ ਕਹੀਏ, ਚੋਲ ਅੰਮ੍ਰਿਤ ਦਰਗਾਹ ਵਿੱਚ ਵੀ ਇੱਜ਼ਤ ਹੁੰਦੀ ਹੈ। ਹਜ਼ੂਰ ਸਾਈ ਪਨਕ ਨੀਚ ਕਹਿ ਵਿਚਾਰ ਵਾਰਿਆ। ਕਈ ਆਦਮੀ ਨੇ ਹੁੰਦੇ ਬੇਸਮਝ ਨੇ, ਪਰ ਜੇ ਉਹਨਾਂ ਨੂੰ ਥੋੜ੍ਹੀ ਜਿਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰੋ, ਕੋਸ਼ਿਸ਼ ਕੀਤਿਆਂ ਥੋੜ੍ਹਾ ਜਿਹਾ ਉਹਨਾਂ ਦੇ ਦਿਮਾਗ 'ਚ ਗੱਲ ਪੈ ਜਾਂਦੀ। ਪਰ ਕਈ ਨੇ ਤੁਸੀਂ 100 ਵਾਰੀ ਉਹਨਾਂ ਨੂੰ ਗੱਲ ਕਰੋ, ਉਹਨਾਂ ਦੇ ਦਿਮਾਗ ਖਾਨੇ ਵਿੱਚ ਬੈਠਦੀ ਨਹੀਂ। ਤਾਂ ਹਜ਼ੂਰ ਕਹਿੰਦੇ ਨੇ ਮੂਰਖਾਂ ਦੀਆਂ ਵੀ ਡਿਗਰੀਆਂ ਨੇ, ਕਈ ਸੁਪਰਲੇਟਿਵ ਡਿਗਰੀ ਦੇ ਮੂਰਖ ਨੇ, ਅੰਧ ਘੋਰ ਪਰਲੇ ਦਰਜੇ ਦੇ ਮੂਰਖ ਨੇ। ਅਸੰਗ ਚੋਰ ਆਰਾਮ ਖੋਰ ਅਣਗਿਣਤ ਹੀ, ਆਰਾਮ ਖੋਰ ਦਾ ਮਤਲਬ ਹੈ ਜਿਹੜੇ ਹੱਕ ਹਲਾਲ ਦਾ ਪੈਸਾ ਨਹੀਂ ਖਾਂਦੇ, ਬਲਕਿ ਹਰਾਮ ਦੀ ਕਮਾਈ ਹਰਾਮ ਦਾ ਖਟਿਆ ਖਾਂਦੇ ਨੇ। ਇਹ ਹੈ ਫਾਰਸੀ ਦਾ ਲਫਜ਼ ਆਰਾਮ ਖੋਰ, ਕਹਿੰਦੇ ਖਾਣ ਵਾਲੇ ਖੁਰਦਨ ਤੋਂ। ਆਰਾਮ ਖੋਰ ਜਿਹੜੇ ਹਰਾਮ ਦੀ ਕਮਾਈ ਖਾਂਦੇ ਨੇ, ਹਰਾਮ ਦਾ ਖਟਿਆ ਖਾਂਦੇ ਨੇ, ਅਜਿਹੇ ਚੋਰ ਨੇ। ਅਸੰਖ ਅਮਰ ਕਰ ਜਾਹੇ ਜੋਰ, ਅਮਰ ਲਫਜ਼ ਜਿਹੜਾ ਹੈ ਇਹ ਵੈਸੇ ਇਹਦਾ ਅਰਥ ਹੈ ਹੁਕਮ, ਪਰ ਇੱਥੇ ਇਹ ਆਮਰ ਦਾ ਸੰਖੇਪ ਹੈ। ਆਮਰ ਕਹਿੰਦੇ ਹੁਕਮਰਾਨ ਨੂੰ, ਗਿਣਤੀ ਤੋਂ ਪਰੇ ਹੀ ਅਜਿਹੇ ਹੁਕਮਰਾਨ ਨੇ ਕਰ ਜਾਹੇ ਜੋਰ, ਜਿਹੜੇ ਸੰਸਾਰ ਉੱਤੇ ਜੋਰ ਜ਼ੁਲਮ ਕਰੀ ਹੀ ਜਾਂਦੇ ਨੇ ਅਤੇ ਜ਼ੁਲਮ ਕਰਦੇ ਕਰਦੇ ਇੱਥੋਂ ਕੂਚ ਕਰ ਜਾਂਦੇ। ਹਜ਼ੂਰ ਕਹਿੰਦੇ ਨੇ ਵੀ ਉਹ ਵੀ ਇੱਥੇ ਸੰਸਾਰ ਉੱਤੇ ਵਸਦੇ ਨੇ। ਅਸੰਖ ਗਲਵਡ ਹੱਤਿਆ ਕਮਾਹ, ਗਲਵਡ ਜਿਹੜਾ ਲਫਜ਼ ਹੈ ਇਹ ਹੈ ਸਵਾਸੀ ਸੰਯੁਕਤ ਲਫਜ਼, ਦੋ ਲਫਜ਼ਾਂ ਨੂੰ ਜੋੜ ਕੇ ਬਣਾਇਆ ਹੋਇਆ, ਗਲ ਵੱਢਣ ਵਾਲੇ ਕਸਾਈ। ਹਜ਼ੂਰ ਕਹਿੰਦੇ ਨੇ ਅਣਗਿਣਤ ਹੀ ਹਥਿਆਰੇ ਨੇ, ਹੱਤਿਆ ਕਮਾਹ ਜਿਹੜੇ ਜੀਵ ਹੱਤਿਆ ਕਮਾਈ ਜਾ ਰਹੇ ਨੇ, ਹਿੰਸਕ ਲੋਕ ਨੇ ਜਿਹੜੇ ਹਿੰਸਾਧਾਰੀ ਹਿੰਸਾ ਕਰੀ ਜਾ ਰਹੇ ਨੇ ਜੀਵਾਂ 'ਤੇ ਹਿੰਸਾ ਵੀ ਕਈ ਕਿਸਮ ਦੀ। ਕਈ ਵਾਰੀ ਅਸੀਂ ਜਿਹੜੇ ਮਾਸ ਨਹੀਂ ਖਾਂਦੇ ਅਸੀਂ ਕਹਿੰਦੇ ਹਾਂ ਅਸੀਂ ਤਾਂ ਬੜੇ ਸ੍ਰੇਸ਼ਟ ਪੁਰਸ਼ ਬਣ ਗਏ ਹਾਂ, ਅਸੀਂ ਤਾਂ ਮਾਸ ਨਹੀਂ ਖਾਂਦੇ, ਮਾਸ ਖਾਂਦਾ ਮਾਸ ਖੋਰ ਹੈ, ਨਫ਼ਰਤ ਕਰਦੇ ਹਾਂ। ਅਜ਼ੂਰ ਕਹਿੰਦੇ ਨੇ ਮਾਸ ਨਾ ਖਾਣਾ ਤਾਂ ਖੂਬੀ ਹੈ, ਲੇਕਿਨ ਕਿਸੇ ਮਾਸ ਖਾਣ ਵਾਲੇ ਨੂੰ ਨਫ਼ਰਤ ਕਰਨੀ ਇਹ ਮੰਦਾ ਕੰਮ। ਫਿਰ ਗੱਲ ਹੈ ਹੱਤਿਆ ਕਮਾਉਣ ਦੀ, ਅਤੇ ਹੱਤਿਆ ਹੈ ਕਈ ਕਿਸਮ ਦੀ। ਕਈ ਵਾਰੀ ਅਸੀਂ ਜੀਵਾਂ ਨੂੰ ਮਾਰਦੇ ਤਾਂ ਨਹੀਂ, ਪਰ ਜੇ ਅਸੀਂ ਘਰ ਪਸ਼ੂ ਰੱਖਿਆ ਹੋਇਆ ਉਹਨੂੰ ਪੂਰੀ ਤਰ੍ਹਾਂ ਖੁਰਾਕ ਨਹੀਂ ਦਿੰਦੇ, ਉਹ ਵੀ ਹੱਤਿਆ। ਜੇ ਅਸੀਂ ਉਹਨੂੰ ਮਾਰਨੇ ਹਾਂ ਉਹ ਵੀ ਹੱਤਿਆ। ਇੱਥੇ ਦੇਖੀਦਾ ਉੱਚੇ ਪੁੱਲ ਦੇ ਕੋਲ ਗੱਡੇ ਲੱਦੇ ਹੁੰਦੇ ਨੇ ਲੱਕੜਾਂ ਦੇ, ਅੱਗੇ ਝੋਟਾ ਜੋੜਿਆ ਹੁੰਦਾ। ਹੁਣ ਝੋਟੇ ਦੀ ਕੋਈ ਸੀਮਾ ਹੈ ਖਿੱਚਣ ਦੀ ਸ਼ਕਤੀ ਦੀ? ਉਹਦੇ ਕੋਲ ਚੜਿਆ ਨਹੀਂ ਜਾਂਦਾ, ਉਹਨੂੰ ਮਾਰ ਮਾਰ ਕੇ ਸੋਟੀਆਂ, ਇਹ ਵੀ ਹੱਤਿਆ। ਤੋ ਹਜ਼ੂਰ ਕਹਿੰਦੇ ਨੇ ਗੱਲ ਇਹ ਹੈ ਕਿ ਮਨੁੱਖ ਕਹੇ ਨਾ ਕਿ ਮੈਂ ਜੀਵ ਹੱਤਿਆ ਤੋਂ ਬਚ ਜਾਵਾਂ ਤੇ ਬਚ ਤੇ ਸਕਦਾ ਨਹੀਂ। ਕਿਉਂ? ਕਿ ਜੇ ਅਸੀਂ ਮੁਰਗੀ ਨਹੀਂ ਮਾਰਦੇ, ਅਸੀਂ ਬੱਕਰਾ ਨਹੀਂ ਮਾਰਦੇ, ਅਸੀਂ ਜਿਹੜੇ ਦਾਣੇ ਖਾਂਦੇ ਹਾਂ ਉਹਨਾਂ 'ਚ ਵੀ ਜੀਵ ਨੇ। ਹਜ਼ੂਰ ਨੇ ਕਿਹਾ ਸੀ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ। ਹਜ਼ੂਰ ਨੇ ਵੀ ਕਿਹਾ ਸੀ ਕਿ ਮਨੁੱਖ ਅਸੀਂ ਜਿਸ ਵੇਲੇ ਦਹੀਂ ਖਾਂਦੇ ਹਾਂ ਨਾ, ਅਤੇ ਜੇ ਮਾਈਕਰੋਸਕੋਪ ਨਾਲ ਦੇਖਿਆ ਜਾਏ ਨਾ, ਉਹਦੇ ਵਿੱਚ ਤੁਹਾਨੂੰ ਜੀਵ ਕੁਰਬਲ ਕੁਰਬਲ ਕਰਦੇ ਨਜ਼ਰ ਆਉਂਦੇ। ਮਨੁੱਖ ਕਿਵੇਂ ਬਚ ਸਕਦਾ? ਬਚ ਨਹੀਂ ਸਕਦਾ। ਲੇਕਿਨ ਇਹਦਾ ਇਹ ਵੀ ਮਤਲਬ ਨਹੀਂ ਕਿ ਮੈਂ ਤਾਂ ਜੀ ਦਹੀਂ ਖਾਂਦਾ ਅਤੇ ਫਲਾਣਾ ਮਾਸ ਖਾਂਦਾ, ਅਤੇ ਇੱਕੋ ਜਿਹੀ ਗੱਲ ਵੀ ਨਹੀਂ। ਜਿਹੜਾ ਜੀਵਾਂ 'ਤੇ ਹੱਤਿਆ ਕਰ, ਅਸੀਂ ਦਹੀਂ ਖਾਂਦੇ ਹਾਂ ਜੀਵਾਂ 'ਤੇ ਹੱਤਿਆ ਕਰਕੇ ਨਹੀਂ ਖਾਂਦੇ, ਬਲਕਿ ਇਹ ਸਾਡਾ ਆਹਾਰ ਹੈ, ਦੁੱਧ ਹੈ, ਦੁੱਧ ਵਿੱਚ ਵੀ ਨੇ। ਪਰ ਦੁੱਧ ਮੈਂ ਤਾਂ ਲਿਆਂਦਾ ਨਹੀਂ। ਚਲੋ ਮੈਂ ਤਾਂ ਲਿਆਂਦਾ, ਚਲੋ ਗਊ ਦਾ ਦੁੱਧ ਖਰੀਦ ਕੇ ਲਿਆਇਆ, ਪਰ ਜਦੋਂ ਮੈਂ ਜੰਮਿਆ ਸਾਂ ਮੇਰੀ ਮਾਂ ਦੀ ਛਾਤੀ ਵਿੱਚ ਦੁੱਧ ਕਰਤਾ ਪੁਰਖ ਨੇ ਭੇਜਿਆ ਸੀ। ਭੇਜਿਆ ਇਸ ਲਈ ਸੀ ਕਿ ਮੈਂ ਛਕਣਾ, ਅਤੇ ਜੇ ਪੈਦਾ ਹੋ ਕੇ ਪਹਿਲੇ ਹੀ ਮੈਂ ਦੁੱਧ ਨੂੰ ਛਕਿਆ ਤਾਂ ਮੈਂ ਦੋਸ਼ੀ ਬਣ ਗਿਆ? ਹਜ਼ੂਰ ਕਹਿੰਦੇ ਨੇ ਨਹੀਂ, ਇਹ ਤੇਰਾ ਰਿਜਕ ਹੈ, ਇਹ ਕਰਤਾ ਪੁਰਖ ਨੇ ਤੈਨੂੰ ਆਹਾਰ ਦਿੱਤਾ ਹੈ, ਇਹ ਆਹਾਰ ਛਕ ਕੇ ਤੂੰ ਦੋਸ਼ੀ ਨਹੀਂ, ਇਹ ਆਹਾਰ ਕਰਕੇ ਤੂੰ ਵੱਡਾ ਹੋਣਾ। ਵੱਡਾ ਹੋ ਕੇ ਜਦੋਂ ਤੈਨੂੰ ਸੋਝੀ ਆ ਜਾਏ ਤੂੰ ਨਾਮ ਜਪਣਾ, ਨਾਮ ਜਪ ਕੇ ਕਰਤਾ ਪੁਰਖ ਨਾਲ ਅਭੇਦ ਹੋ ਜਾਣਾ, ਤੇਰਾ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਪਰ ਜੇ ਤੂੰ ਖਾ ਪੀ ਕੇ ਜਿਤ ਮੁੱਖ ਨਾਮ ਨਾ ਉਚਰੈ ਵਿਣ ਨਾਵੇਂ ਰਸ ਖਾਹ, ਹਜ਼ੂਰ ਕਹਿੰਦੇ ਜੇ ਤੂੰ ਇਹ ਕਰਦਾ ਫਿਰ ਤੇਰਾ ਖਾਧਾ ਸਭ ਹਰਾਮ, ਜੇ ਤਾ ਕੁਛ ਫਿਰ ਹਰਾਮ ਹੈ। ਫਿਰ ਜਿਹੜੇ ਜੀਵ ਹੱਤਿਆ ਹੈ, ਠੀਕ ਹੈ ਅਸੀਂ ਜੀਵ ਦੇ ਉਹਦੇ ਤੋਂ ਨਹੀਂ ਬਚ ਸਕਦੇ, ਲੇਕਿਨ ਇਹਦੀ ਕੋਈ ਸੀਮਾ ਹੈ। ਸੀਮਾ ਇਹ ਹੈ ਕਿ ਕੇਸ ਗੁਰੂ ਕੀਆਂ ਮੋਹਰਾਂ ਨੇ, ਅਸੀਂ ਕੇਸਾਂ ਦੀ ਪ੍ਰਤਪਾਲਨਾ ਕਰਨੀ ਹੈ, ਇਹ ਗੁਰੂ ਦੀ ਮੋਹਰ ਹੈ। ਕੇਸਾਂ ਦੀ ਪ੍ਰਤਪਾਲਨਾ ਕਰਨ ਲੱਗਿਆਂ ਅਸੀਂ ਕੰਘਾ ਕਰਨਾ, ਕੰਘਾ ਕਰਨ ਲੱਗਿਆਂ ਕਈ ਕੇਸ ਜਿਹੜੇ ਮੁਰਦਾ ਕੇਸ ਨੇ ਉਹ ਬਾਹਰ ਆਉਣੇ ਨੇ, ਉਹ ਲੈਣੇ ਨੇ ਸਿਰ ਤੋਂ। ਲੇਕਿਨ ਜੇ ਕੋਈ ਟੁੱਚਰਬਾਜ਼ ਇਹ ਕਹੇ ਵੀ ਜੇ ਤੁਸੀਂ ਕੰਘੇ ਨਾਲ ਕੇਸ ਲਾ ਲਏ ਨੇ, ਮੈਂ ਉਸਤਰੇ ਨਾਲ ਲਾ ਲਏ ਨੇ, ਫਰਕ ਕੀ ਹੋਇਆ? ਤੁਸਾਂ ਵੀ ਲਾਏ ਨੇ, ਮੈਂ ਵੀ ਲਾਏ ਨੇ। ਪਰ ਜਿਹੜਾ ਸਮਝਦਾਰ ਮਨੁੱਖ ਹੈ ਉਹ ਜਾਣਦਾ ਹੈ ਇਹਨੇ ਕੇਸਾਂ ਦੀ ਸੇਵਾ ਕੀਤੀ ਹੈ, ਇਹਨੇ ਕੇਸਾਂ ਦੀ ਬੇਅਦਬੀ ਕੀਤੀ। ਫਿਰ ਇੱਕ ਮਨੁੱਖ ਹੈ, ਸਾਨੂੰ ਕਰਤਾ ਪੁਰਖ ਨੇ, ਸਾਨੂੰ ਗੁਰੂ ਕਰਤਾਰ ਨੇ ਇਹ ਹੁਕਮ ਕੀਤਾ ਹੈ ਭਾਈ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸਾਡੇ ਸਾਰੇ ਸਤਿਗੁਰੂ ਗ੍ਰਸਤੀ ਹੋਏ, ਗ੍ਰਸਤੀ ਭੋਗੀ ਹੈ। ਦੂਸਰੇ ਪਾਸੇ ਇੱਕ ਵਿਕਾਰੀ ਮਨੁੱਖ ਹੈ। ਜੇ ਕੋਈ ਵਿਕਾਰੀ ਮਨੁੱਖ ਇਹ ਟੁੱਚਰ ਬਾਟ ਪੇੜੇ ਕਿ ਮੈਂ ਵੀ ਭੋਗੀ ਹਾਂ, ਗ੍ਰਸਤੀ ਵੀ ਭੋਗੀ ਹੈ, ਫਰਕ ਕੀ ਹੈ? ਜਿਹੜਾ ਸਿਆਣਾ ਮਨੁੱਖ ਹੈ ਉਹ ਜਾਣਦਾ ਹੈ ਉਹ ਵਿਕਾਰੀ ਹੈ, ਗ੍ਰਸਤੀ ਜਿਹੜਾ ਇਹ ਧਰਮੀ ਹੈ। ਇਸ ਲਈ ਜੋ ਫਰਕ ਹੈ ਗ੍ਰਸਤੀ ਵਿੱਚ, ਕੇਸਾਂ ਦੀ ਸੇਵਾ ਕਰਨ ਵਾਲੇ ਵਿੱਚ, ਔਰ ਵਿਕਾਰੀ ਮਨੁੱਖ ਜਾਂ ਕੇਸਾਂ ਦੀ ਬੇਅਦਬੀ ਕਰਨ ਵਾਲੇ 'ਚ, ਇਹੋ ਹੀ ਹੈ ਜੀਵਾਂ ਦਾ ਆਹਾਰ ਵਿੱਚ ਖਾਣ ਵਾਲੇ 'ਚ ਅਤੇ ਮਾਸ ਗਲ ਵੱਢ ਕੇ ਖਾਣ ਵਾਲੇ 'ਚ। ਤਾਂ ਹਜ਼ੂਰ ਕਹਿੰਦੇ ਨੇ ਵੀ ਕਈ ਮਨੁੱਖ ਨੇ ਜਿਹੜੇ ਗਲ ਵੱਢ ਨੇ, ਹਥਿਆਰੇ ਨੇ, ਉਹ ਗਲ ਵੱਢ ਕੇ ਜੀਵਾਂ ਦਾ ਅਤੇ ਹੱਤਿਆ ਕਰਦੇ। ਅਸੰਖ ਪਾਪੀ ਪਾਪ ਕਰ ਜਾਏ, ਗਿਣਤੀ ਤੋਂ ਪਰੇ ਹੀ ਅਜਿਹੇ ਮਨੁੱਖ ਨੇ ਜਿਹੜੇ ਪਾਪ ਕਰਨ ਵਾਲੇ ਨੇ, ਔਰ ਸਾਰੀ ਉਮਰ ਪਾਪ ਕਮਾਉਂਦੇ 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 ਹੀ ਕਮਾਈ ਜਾਂਦੇ ਨੇ, ਉਹ ਪਾਪ ਤੋਂ ਪਿੱਛੇ ਹਟਦੇ ਹੀ ਨਹੀਂ। ਅਸੰਖ ਕੂੜਿਆਰ ਕੂੜੇ ਫਰਾਂ, ਅਸੰਖ ਅਜਿਹੇ ਮਨੁੱਖ ਨੇ ਜਿਹੜੇ ਕੂੜਿਆਰ ਦਾ ਮਤਲਬ ਇਹ ਹੈ ਝੂਠ ਦੇ ਵਣਜਾਰੇ, ਸਚਿਆਰ ਦਾ ਮਤਲਬ ਸੱਚ ਦਾ ਵਣਜ ਕਰਨ ਵਾਲੇ, ਸੁਨਿਆਰ ਦਾ ਮਤਲਬ ਸੋਨੇ ਦਾ ਵਣਜ ਕਰਨ ਵਾਲਾ, ਅਜਿਹੇ ਮਨੁੱਖ ਨੇ ਜਿਹੜੇ ਕੂੜ ਦਾ ਹੀ ਵਣਜ ਕਰੀ ਜਾਂਦੇ ਨੇ, ਕੂੜ ਹੀ ਵਿਆਜੀ ਜਾਂਦੇ ਨੇ ਜੰਮਣ ਤੋਂ ਲੈ ਕੇ ਮੌਤ ਤੱਕ। ਉਹ ਸਾਥ ਛੋੜ ਝੂਠ ਸੰਗ ਮਚੇ, ਜਦੋਂ ਝੂਠ ਬੋਲਦੇ ਨੇ, ਜਬ ਆਣੇ ਵੱਲ ਵੰਚ ਕਰ ਝੂਠ ਤਬ ਜਾਣੇ ਜਗ ਜਿੱਤਿਆ। ਕਹਿੰਦੇ ਸੀ ਜੇ ਤੂੰ ਆ ਤਾਂ ਹਜ਼ੂਰ ਕਹਿੰਦੇ ਅਜੇ ਮਨੁੱਖ ਵੀ ਕਰਤਾ ਪੁਰਖ ਦੇ ਪੈਦਾ ਕੀਤੇ ਹੋਏ ਫਿਰਾਂ ਹੈ ਇੱਥੇ ਸੰਸਾਰ ਉੱਤੇ ਵਿਚਰਦੇ ਨੇ ਪਏ। ਅਸੰਖ ਮਲੇਛ ਮਲ ਪੱਖ ਖਾਂ ਹੈ, ਮਲੇਛ ਲਫ਼ਜ਼ ਜਿਹੜਾ ਇਹ ਸੰਧੀ ਹੈ, ਮਲ ਇੱਚ ਜਿਨ੍ਹਾਂ ਦੀ ਇੱਛਿਆ ਗੰਦੀ ਹੈ ਮਲੇਛ। ਔਰ ਇਹ ਆਮ ਮੁਸਲਮਾਨਾਂ ਵਾਸਤੇ ਜਿਹੜੇ ਯਵਨ ਲੋਕ ਇੱਥੇ ਆਉਂਦੇ ਸਨ, ਕਿਉਂਕਿ ਉਹਨਾਂ ਦੀ ਇੱਛਿਆ ਇਹਦੇ 'ਚ ਲੁੱਟ ਕਰੋ ਇੱਥੇ, ਇਸ ਲਈ ਉਹਨਾਂ ਨੂੰ ਮਲੇਛ, ਉਹਨਾਂ ਦੀ ਖਾਣਾ ਮਲੇਛਾਂ ਵਾਲਾ, ਉਹਨਾਂ ਦਾ ਵਿਚਰਨਾ ਮਲੇਛਾਂ ਵਾਲਾ, ਭੈੜੀ ਇੱਛਾ ਸੀ। ਉਦੋਂ ਅਸੀਂ ਬੜੇ ਸਾਊ ਸਾਂ ਅਤੇ ਉਹਨਾਂ ਨੂੰ ਮਲੇਛ ਕਹਿੰਦੇ ਸਾਂ, ਹੁਣ ਅਸੀਂ ਮਲੇਛ ਬਣੇ ਬੈਠੇ ਹਾਂ। ਤਾਂ ਅਸੀਂ ਹਜ਼ੂਰ ਕਹਿੰਦੇ ਨੇ ਇਹ ਬਦਲਣ ਦੀ ਗੱਲ ਹੈ, ਸਮਾਂ ਬਦਲਣ ਦੀ ਗੱਲ ਹੈ। ਅਸੰਖ ਮਲੇਛ ਮਲ ਪੱਖ ਖਾਂ ਹੈ, ਅਜੇ ਭ੍ਰਿਸ਼ਟ ਬੁੱਧੀ ਵਾਲੇ ਜੀਵ ਨੇ ਜਿਹੜੇ ਮਲ ਮੈਨੇ ਗੰਦ, ਗੰਦ ਹੀ ਪੱਖ ਬੋਲਦੇ ਨੇ ਅਤੇ ਗੰਦ ਹੀ ਖਾਂਦੇ ਨੇ। ਪੱਖ ਦਾ ਮਤਲਬ ਹੁੰਦਾ ਬੋਲਣਾ, ਪੱਖਿਆ, ਗੰਦਾ ਹੀ ਬੋਲਦੇ ਨੇ ਅਤੇ ਗੰਦਾ ਹੀ ਖਾਂਦੇ ਨੇ ਅਜੇ ਮਲੇਛ ਆਦਮੀ। ਅਸੰਖ ਨਿੰਦਕ ਸਿਰ ਕਰ ਹੈ ਪਹਾੜ, ਕਰਤਾ ਪੁਰਖ ਨੇ ਅਣਗਿਣਤ ਹੀ ਨਿੰਦਿਆ ਕਰਨ ਵਾਲੇ ਮਨੁੱਖ ਪੈਦਾ ਕੀਤੇ ਨੇ ਜਿਹੜੇ ਆਪਣੇ ਸਿਰ ਉੱਤੇ ਨਿੰਦਿਆ ਦਾ ਭਾਰ ਚੁੱਕਦੇ। ਔਰ ਮਹਾਰਾਜ ਨੇ ਸਭ ਤੋਂ ਵੱਡਾ ਔਗਣ, ਮਨੁੱਖੀ ਔਗਣ, ਉਹ ਨਿੰਦਿਆ ਗਿਣਿਆ। ਅਣਹੋਂਦਾ ਅਜਗਰ ਪਹਾੜ ਨਿੰਦਕ ਸਿਰ ਤਰਾ, ਅਣਹੋਂਦਾ ਇਹ ਗੁਨਾ ਬੇਲੱਜ਼ਤ ਹੈ, ਪਹਾੜ ਸਾਡਾ ਬਣਦਾ ਤਾਂ ਨਹੀਂ ਨਾ, ਅਸੀਂ ਪਾਪ ਕੀਤਾ ਨਹੀਂ, ਪਾਪ ਕਿਸੇ ਨੇ ਕੀਤਾ, ਅਸੀਂ ਉਹਦੇ ਨਿੰਦਿਆ ਕਰਕੇ ਉਹ ਪਾਪ ਆਪਣੇ ਸਿਰ ਚੜਾ ਲੈਂਦੇ, ਇਹ ਅਣਹੋਂਦਾ ਪਾਪ ਹੈ। ਤਾਂ ਹਜ਼ੂਰ ਕਹਿੰਦੇ ਨੇ ਔਖਦ ਸਭੇ ਕੀਤੀਆਂ ਨਿੰਦਕ ਦਾ ਦਾਰੂ ਨਾ, ਨਿੰਦਕ ਦਾ ਕੋਈ ਦਾਰੂ ਨਹੀਂ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਉਹ ਸਿਰ 'ਤੇ ਨਿੰਦਿਆ ਦਾ ਭਾਰ ਚੁੱਕਦੇ ਨੇ, ਔਰ ਇਸ ਭਾਰ ਤੋਂ ਕੋਈ ਵਿਰਲਾ ਹੀ ਬਚਿਆ ਹੈ, ਗੁਰੂ ਕਰਤਾਰ ਹੀ ਬਚਾਏ ਤਾਂ ਬਚਾਏ। ਨਾਨਕ ਨੀਚ ਕਹੇ ਵਿਚਾਰ, ਹੁਣ ਇਹਨਾਂ ਤਿੰਨਾਂ ਪੌੜੀਆਂ ਨੇ ਕੁਦਰਤ ਦੀਆਂ, ਅਸੰਖ ਦੀਆਂ ਜਪ ਵਾਲੀ, ਅਸੰਖ ਮੂਰਖ ਵਾਲੀ, ਅਸੰਖ ਨਾਵ ਵਾਲੀ। ਇਹਦੀ ਪੰਕਤੀ ਹੈ ਨਾ, ਨਾਨਕ ਨੀਚ ਕਹੇ ਵਿਚਾਰ, ਇਹ ਕੇਵਲ ਇਸ ਪੌੜੀ ਵਿੱਚ ਆਈ। ਗੁਰੂ ਮਹਾਰਾਜ ਨੇ ਇਹ ਕਿਉਂ ਲਿਖੀ, ਗੁਰੂ ਦੀਆਂ ਤਾਂ ਗੁਰੂ ਜਾਣੇ, ਪਰ ਜਾਪਦਾ ਇਉਂ ਹੈ ਕਿ ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਨੀਵੇਂ ਪੱਧਰ ਵਾਲੇ ਮਨੁੱਖਾਂ ਦਾ ਜ਼ਿਕਰ ਕੀਤਾ ਅਤੇ ਸਾਨੂੰ ਦੱਸਣ ਲਈ ਭਈ ਉਹ ਆਪ ਨੀਵੇਂ ਨਹੀਂ, ਉਹ ਕਰਤਾ ਪੁਰਖ ਦੀ ਰਜ਼ਾ ਹੀ ਅਜਿਹੀ ਹੈ ਭਈ ਉਹ ਨੀਵੇਂ ਕਰਮ ਕਰ ਰਹੇ ਨੇ, ਉਹਦਾ ਭਾਣਾ ਹੀ ਅਜਿਹਾ। ਜੇ ਅਸੀਂ ਵੀ ਉਹਨਾਂ ਦੀ ਪੁਜ਼ੀਸ਼ਨ ਵਿੱਚ ਹੋਵੀਏ, ਉਸ ਵਾਤਾਵਰਣ ਵਿੱਚ ਹੋਵੀਏ, ਅਸੀਂ ਵੀ ਉਹ ਖੁਸ਼ੀ ਕਰੀਏ। ਇਸ ਲਈ ਹਜ਼ੂਰ ਸਾਨੂੰ ਇਹ ਸਮਝਾਉਂਦੇ ਨੇ ਭਈ ਨੀਵੇਂ ਮਨੁੱਖਾਂ ਦੀ ਵਿਚਾਰ ਨੀਵਾਂ ਨਾਨਕ ਕਰਦਾ ਭਈ, ਤਾਂ ਕਿ ਇਹ ਨਾ ਹੋਵੇ ਕਿ ਮੈਂ ਨਫ਼ਰਤ ਦੇ ਤੌਰ ਦੇ ਉੱਤੇ ਉਹਨਾਂ ਦਾ ਇਹ ਵਿਚਾਰ ਕਰ ਰਿਹਾ, ਨਹੀਂ, ਬਲਕਿ ਖੁਦ ਕਰਤਾ ਪੁਰਖ ਨੇ ਵਿਗਸ ਕੇ ਇਹ ਰਚਨਾ ਰਚੀ ਹੈ ਅਤੇ ਵਿਗਸ ਰਿਹਾ। ਇਸ ਲਈ ਗੁਰੂ ਨਾਨਕ ਵੀ ਇਹ ਰਚਨਾ ਨੂੰ ਵੇਖ ਕੇ ਵਿਗਸ ਰਹੇ ਨੇ, ਪਰ ਨੀਵਿਆਂ ਦਾ ਵਿਚਾਰ ਕਰਦੇ ਕਰਦੇ ਇਹ ਤੁਕ ਨਾਲ ਲਿਖ ਦਿੱਤੀ, ਨਾਨਕ ਨੀਚ ਕਹੇ ਵਿਚਾਰ, ਮੈਂ ਨੀਵਿਆਂ ਆਦਮੀਆਂ ਦਾ ਵਿਚਾਰ ਤਾਂ ਕਰ ਰਿਹਾ ਪਰ ਮੈਂ ਉੱਤਮ ਨਹੀਂ, ਮੈਂ ਵੀ ਉਹਨਾਂ ਵਿੱਚੋਂ ਹੀ, ਮੈਂ ਨੀਵਾਂ। ਗੁਰੂ ਨਾਨਕ ਨੀਵੇਂ ਨਹੀਂ, ਪਰ ਗੁਰਸਿੱਖ ਪੁੱਤਰਾਂ ਨੂੰ ਪੂਰਨਾ ਪਾ ਕੇ ਦੱਸ ਰਹੇ ਨੇ ਵੀ ਨਫ਼ਰਤ ਨਹੀਂ ਕਰਨੀ ਇਹਨਾਂ ਨਾਲ, ਵਾਰਿਆਂ ਨਾ ਜਾਵਾਂ ਇੱਕ ਵਾਰ, ਕਿਉਂ ਨਾ ਮੈਂ ਕਰਤਾ ਪੁਰਖ ਤੋਂ ਸਾਰੇ ਦਾ ਸਾਰਾ ਇੱਕੋ ਵਾਰੀ ਕੁਰਬਾਨ ਹੋ ਜਾਵਾਂ। ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਆਖਾਂ ਆਖਣਾ ਬਣਦਾ ਹੈ। ਕਰਤਾ ਪੁਰਖ ਜੀ, ਇਹ ਤੂੰ ਪੈਦਾ ਕੀਤੇ ਨੇ ਮੰਦ ਕਰਮੀ, ਤੇਰੀ ਕਾਰ ਭਲੀ ਹੈ ਕਿਉਂਕਿ ਤੂੰ ਕੀਤੀ, ਤੇਰੇ ਤੋਂ ਬਗੈਰ ਕੋਈ ਹੋਰ ਕਰਨ ਵਾਲਾ ਨਹੀਂ, ਅਤੇ ਜਿਹੜੀ ਕਾਰ ਤੈਨੂੰ ਪਾਉਂਦੀ ਹੈ ਉਹ ਭਲੀ ਹੈ, ਉਹ ਮੰਦੀ ਨਹੀਂ ਹੋ ਸਕਦੀ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਾਰਿਆਂ ਦੇ ਸਿਰ ਦੇ ਉੱਤੇ ਕਾਇਮ ਦਾਇਮ ਹੈ। ਮੰਦਿਆਂ ਦੇ ਸਿਰ 'ਤੇ ਵੀ ਤੂੰ ਖਸਮ ਹੈ, ਚੰਗਿਆਂ ਦੇ ਸਿਰ 'ਤੇ ਵੀ ਤੂੰ ਖਸਮ ਹੈ, ਅਤੇ ਤੇਰੇ 'ਚ ਖੂਬੀ ਹੈ ਕਿ ਚੰਗਿਆਂ ਨੂੰ ਮੰਦੇ ਕਰਨ ਅਤੇ ਮੰਦਿਆਂ ਨੂੰ ਚੰਗੇ ਕਰਨ 'ਚ ਤੂੰ ਦੇਰ ਵੀ ਨਹੀਂ ਲਾਉਂਦਾ। ਜਦੋਂ ਕੋਈ ਹੰਕਾਰਿਆ ਜਾਏ ਨਾ ਚੰਗਾ ਮਨੁੱਖ, ਫਿਰ ਕਰਤਾ ਪੁਰਖ ਉਹਨੂੰ ਦਾਨੀ ਹੈ ਤੂੰ ਹਰੀ ਚੰਦ, ਦਾਨ ਦਾ ਹੰਕਾਰ ਹੋ ਗਿਆ ਫੌਰਨ ਥਾਂ ਸਿਰ ਲੈਣ ਦਾ। ਜਿਹੜੇ ਚੋਰ ਨੇ ਉਹਨਾਂ ਨੂੰ ਸੰਗਤ ਵਿੱਚ ਲੈਣ ਦਾ, ਉਹ ਤੂੰ ਤਾਂ ਦੀਦੀ ਚੰਦ ਸੀਨਾ ਗੁਰੂ ਕਾ ਸੀਨਾ ਬਣ ਗਿਆ। ਤਾਂ ਹਜ਼ੂਰ ਕਹਿੰਦੇ ਨੇ ਵੀ ਉਹਦੀ ਕੁਦਰਤ ਵੇਖ ਵੇਖ ਕੇ ਕਿਸੇ ਨੂੰ ਮੰਦਾ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਕਿਸੇ ਨੂੰ ਮੰਦਾ ਨਾ ਕਹੋ। ਇਹ ਮੰਦਾ ਨਿੰਦੋ ਨਾ ਹੀ ਕਾਹੂੰ ਬਾਤੈ, ਇਹ ਖਸਮ ਕਾ ਕੀ। ਤਾਂ ਹਜ਼ੂਰ ਕਹਿੰਦੇ ਇਹ ਖਸਮ ਦਾ ਕੀਤਾ ਹੋਇਆ। ਅਤੇ ਹਜ਼ੂਰ ਕਹਿੰਦੇ ਨੇ ਜੋ ਤੁਧ ਪਾਵੈ ਤਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਪੌੜੀ ਰਹਿ ਗਈ ਹੈ ਅਤੇ ਟਾਈਮ ਹੋ ਗਿਆ, ਹੁਣ ਆਪਾਂ ਸਮਾਪਤ ਕਰੀਏ।
ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿਗੁਰੂ